ਹਾਂ, ਗਰੀਬ ਨਵਾਜ਼ ਨੇ ਸਭ ਸੰਸਾਰ ਦਾ ਭਲਾ ਕਰਨ ਵਾਸਤੇ ਇਹ ਪਵਿੱਤਰ ਧੁਰਤੀ ਬਾਣੀ 60 ਪੌੜੀਆਂ ਫਰਮਾਨ ਕੀਤਾ ਹੈ, ਜਿਸ ਦੇ ਵਿੱਚ ਬ੍ਰਹਮ ਵਿਦਿਆ ਦਾ ਨਿਰੂਪਣ ਕੀਤਾ। ਸੋ ਵਿਕਾਰਾਂ ਪਾਪਾਂ ਤੋਂ ਬਚਣ ਵਾਸਤੇ, ਪਰਮੇਸ਼ਰ ਦੇ ਸਿਮਰਨ ਭਜਨ ਭਾਵ ਭਗਤੀ ਵਿੱਚ ਲੀਨ ਹੋਣ ਵਾਸਤੇ ਮਹਾਨ ਪਵਿੱਤਰ ਸਿੱਖਿਆ ਸਤਿਗੁਰੂ ਜੀ ਨੇ ਬਖਸ਼ੀ ਹੈ। ਰਾਤ ਚ ਅੰਮ੍ਰਿਤਪੁਰਬ ਕਥਾ ਆਈ ਸੀ, ਉਸ ਦੇ ਵਿੱਚ ਇਹ ਜਿਹੜੇ ਪੰਜੇ ਵਿਕਾਰ ਹਨ ਇਹ ਬੜੇ ਅਜਿੱਤ ਸੂਰਮੇ ਹਨ। ਕੋਈ ਕੋਈ ਭਾਗਾਂ ਵਾਲਾ ਹੀ ਇਹਨਾਂ ਨੂੰ ਜਿੱਤ ਸਕਦਾ ਹੈ, ਨਹੀਂ ਤਾਂ ਵੱਡੇ ਭਾਰੀ ਜਿਹੜੇ ਸੂਰਮੇ ਕਹਾਉਣ ਵਾਲੇ, ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗੜ ਸਰੂਪ ਸਿਆਣੇ ਪੰਚੋ ਹੀ ਮੋਹਿ ਛਲੀ ਰੇ, ਵੱਡੀ ਕੌਮ ਵੱਸ ਭਾਗਾ ਨਾਹੀ ਮੋਹ ਫੌਜ ਹੱਥਲੀ ਰੇ। ਸੋ ਇਹਨਾਂ ਨੇ ਸਾਰਿਆਂ ਨੂੰ ਜਿੱਤ ਲਿਆ ਜਿਹਨਾਂ ਵਿਕਾਰਾਂ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਵਾਹਿਗੁਰੂ ਦੀ ਸ਼ਰਨ ਲਈਏ ਤਾਂ ਇਹਨਾਂ ਤੇ ਫਤਿਹ ਪ੍ਰਾਪਤ ਕਰ ਸਕੀ ਦੀ ਹੈ। ਫਿਰ ਤਾਂ ਵੱਡੇ ਵੱਡੇ ਜਿਹੜੇ ਗਾਣ ਗੰਧਰਵ ਰਿਸ਼ੀ ਮੁਨੀ ਸਭ ਔਰ ਸੰਸਾਰੀ ਲੋਕ ਜਿੰਨੇ ਦੈਵ ਸਾਧਕ ਵੀ, ਤਿੰਨਾਂ ਲੋਕਾਂ ਵਿੱਚ ਜਿੰਨੇ ਵੀ ਜੀਵ ਜੰਤ ਹਨ, ਸੋ ਸਭ ਨੂੰ ਇਹਨਾਂ ਵਿਕਾਰਾਂ ਨੇ ਖਰਾਬ ਕਰ ਦਿੱਤਾ ਹੈ। ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਆਦਮੀ ਨਾ ਕਰਨ ਵਾਲੇ ਕੰਮਾਂ ਨੂੰ ਵੀ ਲਾਲਚ ਆਦਿਕ ਵਿੱਚ ਪੈ ਕੇ ਕਰਦਾ ਹੈ, ਨਾ ਖਾਣ ਵਾਲੀਆਂ ਚੀਜ਼ਾਂ ਖਾਂਦਾ ਹੈ, ਨਾ ਪਹਿਰਨ ਵਾਲੇ ਵਸਤਰਾਂ ਨੂੰ ਪਹਿਰਦਾ ਹੈ। ਸੋ ਜਿਸ ਅੰਦਰ ਲੋਭ ਆ ਜਾਵੇ ਉਹਨੂੰ ਨਹੀਂ ਸ਼ਰਮ ਰਹਿੰਦੀ ਆਪਣੇ ਮਿੱਤਰਾਂ ਦੀ, ਪਿਆਰਿਆਂ ਦੀ, ਸੰਬੰਧੀਆਂ ਦੀ, ਮਾਤਾ ਪਿਤਾ ਦੀ, ਸਭ ਲੱਜਿਆ ਸ਼ਰਮ ਲਾ ਕੇ ਹਲਕੇ ਕੁੱਤੇ ਵੀ ਨਹੀਂ ਆਈ, ਉਹ ਹਰੇਕ ਨੂੰ ਕੱਟਣ ਦਾ ਵੱਢਣ ਦਾ ਯਤਨ ਕਰਦਾ ਹੈ। ਸੋ ਜੰਮਣ ਮਰਨ ਦਾ ਕਾਰਨ ਹੰਕਾਰ ਹੈ, ਜਿਸ ਕਰਕੇ ਮਨ ਪਾਪੀ ਹੋ ਜਾਂਦਾ ਹੈ, ਸੁੱਖ ਗੁਣਾਂ ਨੂੰ ਤਿਆਗਦਾ ਹੈ ਤੇ ਔਗੁਣਾਂ ਨੂੰ ਆਪਣੇ ਹਿਰਦੇ ਚ ਦ੍ਰਿੜ ਕਰਦਾ ਹੈ। ਇਸ ਦੀ ਪ੍ਰਸੰਗਤ ਕਰਕੇ ਜੀਵ ਆਉਂਦੇ ਜਾਂਦੇ ਰਹਿੰਦੇ ਨੇ, ਬਹੁਤਾ ਦੁੱਖ ਸੁੱਖ ਭੋਗਣਾ ਪੈਂਦਾ ਹੈ ਤੇ ਜੀਵਾਂ ਨੂੰ ਥਕਾਵਟ ਪ੍ਰਾਪਤ ਕਰਨੀ ਪੈਂਦੀ ਹੈ। ਸੰਸਾਰ ਰੂਪੀ ਪੁਜਾਰ ਭਰਮਦੇ ਰਹਿੰਦੇ ਨੇ, ਨਾ ਕੱਟੇ ਜਾਣ ਵਾਲਾ ਬੜਾ ਅਸਾਧ ਰੋਗ ਹੈ। ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੀ ਵੈਦ ਨੇ, ਉਹ ਨਾਮ ਦੀ ਦਾਤ ਬਖਸ਼ਣ, ਦਵਾਈ ਬਖਸ਼ਣ, ਤਾਂ ਇਹ ਸਾਰਾ ਰੋਗ ਕੱਟਿਆ ਜਾ ਸਕਦਾ ਹੈ। ਸੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ, ਤੁਸੀਂ ਸਾਡੇ ਤੇ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ। ਸਾਡਾ ਸਰੀਰ ਜੋ ਪਿਆਸ ਪੁਰਪਿਆਰ ਹੈ, ਨੌਜਵਾਨ ਅਵਸਥਾ ਹੈ, ਅਰੋਗ ਹੈ, ਚੜ੍ਹਦੀ ਕਲਾ ਵਾਲਾ ਹੈ, ਤਦੋਂ ਵੀ ਭਜਨ ਤੇਰਾ ਹੀ ਕਰੀਏ। ਜੇ ਸਰੀਰ ਵਿੱਚ ਕੋਈ ਰੋਗ ਆ ਬਣੇ ਆਵੇ, ਜਦੋਂ ਅਖੀਰ ਸਰੀਰ ਸਮਾਪਤੀ ਤੇ ਹੋਵੇ, ਉਸ ਮੌਕੇ ਵੀ ਵਾਹਿਗੁਰੂ ਤੇਰਾ ਨਾਮ ਹੀ ਅਸੀਂ ਜਪ ਤੇਰੇਗੇ, ਇਹ ਸਾਡੇ ਤੇ ਬਖਸ਼ਿਸ਼ ਕਰ, ਇਹ ਮਿਹਰ ਕਰ। ਵਾਹਿਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਲੈਣ ਕਰਕੇ, ਪਰਮੇਸ਼ਰ ਦੇ ਨਾਮ ਦਾ ਉਚਾਰਨ ਤੇ ਕੀਰਤਨ ਕਰਨ ਕਰਕੇ, ਸਾਧ ਸੰਗਤ ਵਿੱਚ ਮਿਲ ਕੇ ਇਹ ਵੱਡਾ ਭਾਰੀ ਕਠਨ ਸੰਸਾਰ ਜਿਹੜਾ ਇਸ ਤੋਂ ਕਰਨਾ ਹੁੰਦਾ ਹੈ। ਸੋ ਜੇ ਅਸੀਂ ਆਪਣੇ ਸਾਰੇ ਸਰੀਰ ਦੀ, ਸਾਰੇ ਅੰਗਾਂ ਦੀ ਰੱਖਿਆ ਕਰਨੀ ਚਾਹੁੰਦੇ ਹਾਂ, ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਕਿਉਂ ਅਰਦਾਸ ਕਰੀਏ?
ਵਾਹਿਗੁਰੂ ਜੀ ਸਿਰ ਮਸਤਕ ਰੱਖਿਆ ਪਾਰ ਬ੍ਰਹਮ,
ਸਿਰ ਦੀ ਤੇ ਮੱਥੇ ਦੀ ਰੱਖਿਆ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਸ ਤੋਂ ਬਿਨਾਂ ਨਹੀਂ ਕੋਈ ਰੱਖ ਸਕਦਾ।
ਹੱਥ ਕਾਇਆ ਰੱਖਿਆ ਪਰਮੇਸ਼ਰ ਹੈ,
ਸਾਡੇ ਹੱਥ ਜਿਹੜੇ ਨੇ ਤੇ ਕਾਇਆ ਸਾਡੀ ਜਿਹੜੀ ਹੈ, ਸੋ ਸਾਡਾ ਜਿਹੜਾ ਮਨ ਹੈ ਇਸ ਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ।
ਆਤਮ ਰੱਖਿਆ ਗੋਪਾਲ ਸਵਾਮੀ,
ਸਾਡਾ ਆਤਮਾ ਜਿਹੜਾ ਮਨ ਹੈ ਇਹਦੀ ਰੱਖਿਆ ਕਰਨ ਵਾਲਾ ਵੀ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਸਵਾਮੀ ਮਾਲਕ ਹੈ ਆਪ।
ਧਨ ਚਰਨ ਰੱਖਿਆ ਜਗਦੀਸ਼ਰ ਹੈ,
ਜਿਹੜਾ ਧਨ ਹੈ ਇਹਦੀ ਰੱਖਿਆ ਕਰਨ ਵਾਲਾ ਵੀ ਪਰਮੇਸ਼ਰ ਹੈ, ਨਹੀਂ ਤਾਂ ਚੋਰ, ਡਾਕੂ, ਅੱਗ, ਗੌਰਮੈਂਟ, ਸੋ ਇਹ ਸਾਰੇ ਖੋਹ ਖਿੰਜਣ ਜਾਂਦੇ ਹਨ। ਸੋ ਧਨ ਦੀ ਰੱਖਿਆ ਵੀ ਤਾਂ ਹੀ ਹੋ ਸਕਦੀ ਹੈ ਜੇ ਪਰਮੇਸ਼ਰ ਨੂੰ ਚੇਤੇ ਕਰੀਏ ਤਾਂ, ਚਰਨਾਂ ਦੀ ਰੱਖਿਆ ਵੀ ਤਾਂ ਹੀ ਹੈ ਜੇ ਪਰਮੇਸ਼ਰ ਦਾ ਸਿਮਰਨ ਭਜਨ ਕਰੀਏ, ਸਾਰੇ ਪ੍ਰਕਾਰ ਦੇ ਰੋਗਾਂ ਆਦਿ ਤੋਂ ਬਚਾਉਣ ਵਾਲਾ ਹੈ।
ਸਰਬ ਰੱਖਿਆ ਗੁਰ ਦਿਆਲ ਹੈ,
ਸਾਰੇ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨ ਵਾਲੇ ਦਿਆਲੂ ਸਤਿਗੁਰੂ ਆਪ ਹਨ, ਦਇਆ ਦੇ ਘਰ
ਦੁੱਖ ਵਿਨਾਸ਼ਨ ਹੈ,
ਜਿਹੜੇ ਭੈਦਾਇਕ ਦੁੱਖ ਨੇ ਉਹਨਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਆਪ ਹੈ। ਇਸੇ ਤਰ੍ਹਾਂ ਜੇ ਆਪਣੇ ਸਿਰ ਦੀ ਤੇ ਆਪਣੇ ਮਸਤਕ ਦੀ ਰੱਖਿਆ ਕਰਨੀ ਚਾਹੁੰਦੇ ਹੋ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਿਆ ਕਰੋ ਭਾਈ, ਐਵੇਂ ਰੱਖਿਆ ਨਹੀਂ ਹੋਣੀ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪੀਏ ਤਾਂ ਸਿਰ ਦੀ ਤੇ ਮੱਥੇ ਆਦਿਕ ਦੀ ਰੱਖਿਆ ਹੁੰਦੀ ਹੈ। ਜੇ ਪਰਮੇਸ਼ਰ ਦਾ ਨਾਮ ਜਪਾਂਗੇ ਤਾਂ ਹੱਥਾਂ ਦੀ ਤੇ ਕਾਇਆਂ ਦੀ ਰੱਖਿਆ ਹੋਵੇਗੀ। ਸੋ ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਹਨ, ਸਿਰ ਮਸਤਕ ਰੱਖਿਆ ਪਾਰ ਬ੍ਰਹਮ। ਜਿਹੜਾ ਮਸਤਕ ਅੰਤਾਕਰਨ ਹੈ, ਸੋ ਇਸ ਦੇ ਵਿੱਚੋਂ ਸਿਰ ਜਿਹੜਾ ਹੰਕਾਰ ਹੈ ਇਹਦੀ ਨਿਵਿਰਤੀ ਕਰਕੇ ਰੱਖਿਆ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ। ਉਸ ਦਾ ਨਾਮ ਜੇ ਜਪੀਏ ਤਾਂ ਹੰਕਾਰ ਜਿਹੜਾ ਹੈ ਹਿਰਦੇ ਵਿੱਚ ਉਹਦੇ ਤੋਂ ਰੱਖਿਆ ਹੋਵੇਗੀ, ਹੰਕਾਰ ਨਹੀਂ ਸਾਨੂੰ ਗ੍ਰਹਿ ਸਕੇਗਾ।
ਰੱਖਿਆ ਪਰਮੇਸ਼ਰ।
ਸੋ ਹੱਥ ਜਿਹੜੇ ਹਨ ਇਹ ਖੋਟੇ ਪਾਸੇ ਵੱਲ ਚੋਰੀ ਯਾਰੀ ਠੱਗੀ ਖੋੜ ਖਿੰਜਣ ਵਾਲੇ ਜਿਹੜੇ ਜਾਂਦੇ ਨੇ, ਤੇ ਇਹ ਕਾਇਆ ਜਿਹੜੀ ਸਾਡੀ ਬੁੱਧ ਹੈ ਇਹ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਸਤੇ ਜਿਹੜੀ ਜਾਂਦੀ ਹੈ, ਇਹਨਾਂ ਦੀ ਰੱਖਿਆ ਵੀ ਤਾਂ ਹੋਵੇਗੀ ਜੇ ਪਰਮੇਸ਼ਰ ਦੀ ਸੰਗਤ ਵਿੱਚ ਤੁਰਾਂਗੇ, ਪਰਮੇਸ਼ਰ ਦਾ ਨਾਮ ਜਪਾਂਗੇ। ਬਿਨ ਸੇਵਾ ਤ੍ਰਿਧ ਹੱਥ ਪੈਰ ਹੋਰਨੇ ਫਲ ਕਰਨੀ, ਪਰ ਇਹ ਹੱਥ ਸਾਡੇ ਸਫਲੇ ਨੇ। ਹਰ ਜਸ ਲਿਖਿਆ ਬੇਅੰਤ ਸੋਹਿਆ ਹੈ ਛੇ ਹੱਥਾਂ, ਬੁੱਧੀ ਵੀ ਉਹੀ ਚੰਗੀ ਜੋ ਉਤਮ ਮਤ ਮੇਰਾ ਰਿਹਾ ਤੂੰ ਆਓ ਪਿਆਵਾਂ ਗਾਵਾਂ ਗੁਣ ਗੋਬਿੰਦਾ ਅਤੀ ਤੁਮ ਹੋਏ ਲਾਗਾ ਨਾਓ। ਸੋ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਤਰਨ। ਸੋ ਇਹ ਸਾਡੀ ਮਤ ਬੁੱਧੀ ਵੀ ਰੱਖਿਆ ਤਾਂ ਹੋਵੇਗੀ, ਇਹ ਆਤਮੀ ਸ਼ੈਣੀ ਤਾਂ ਬਣੇਗੀ, ਇਹ ਮਿੱਥਿਆ ਪਦਾਰਥਾਂ ਨੂੰ ਨਿਸ਼ਚੇ ਕਰਨੋਂ ਤਾਂ ਹਟੇਗੀ, ਇਹ ਬਿਰਤੀ ਬ੍ਰਹਮਾਕਾਰ ਤਾਂ ਹੋਵੇਗੀ ਜੇ ਪਰਮੇਸ਼ਰ ਦਾ ਨਾਮ ਅਸੀਂ ਜਪਾਂਗੇ।
ਆਤਮ ਰੱਖਿਆ ਗੋਪਾਲ ਸਵਾਮੀ।
ਆਤਮ ਜਿਹੜਾ ਸਾਡਾ ਮਨ ਹੈ ਤਾਂ ਸੰਕਲਪਾਂ ਵਿਕਲਪਾਂ ਫੁਰਨੀਆਂ ਵਿੱਚ ਰੁੜਿਆ ਰਹਿੰਦਾ। ਸੋ ਕਦੇ ਇਹ ਉੱਚਾ ਬਣ ਪੈਂਦਾ, ਕਦੇ ਨੀਵਾਂ ਬਣ ਜਾਂਦਾ ਹੈ। ਕਬੂ ਜੀਅੜਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀਅੜਾ ਸਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਇਹ ਅਨੇਕ ਪ੍ਰਕਾਰ ਦੀਆਂ ਮਾੜੀਆਂ ਚਿਤਨੀਆਂ ਭੈੜੇ ਫੁਰਨੇ ਸੰਕਲਪ ਹਰ ਮੌਕੇ ਤੇ ਸੋਗ ਹਰਖ ਵਿੱਚ ਚਿੰਤਾ ਵਿੱਚ ਇਹ ਡੁੱਬਾ ਰਹਿੰਦਾ ਹੈ। ਸੋ ਇਸ ਮਨ ਦੀ ਰੱਖਿਆ ਵੀ ਤਾਂ ਹੀ ਹੋਏਗੀ, ਮਨ ਅਕਾਦਰ ਵੀ ਤਾਂ ਹੀ ਹੋਵੇਗਾ। ਸੋ ਇਹ ਖੋਟੇ ਪਾਸੇ ਵੱਲੋਂ ਰੱਖਿਆ ਕਰਕੇ ਪਰਮੇਸ਼ਰ ਤਾਂ ਹੀ ਬਚਾਵੇਗਾ ਜੇ ਗੋਪਾਲ ਸਵਾਮੀ ਦਾ ਨਾਮ ਜਪਾਂਗੇ।
ਧਨ ਚਰਨ ਰੱਖਿਆ ਜਗਦੀਸ਼।
ਇਹ ਧਨ ਜਿਹੜਾ ਹੈ ਕਈਆਂ ਦਾ ਖੋਟੇ ਪਾਸੇ ਵੱਲ ਐਵੇਂ ਜਾ ਰਿਹਾ ਹੈ, ਸ਼ਰਾਬਾਂ ਵਿੱਚ ਕਬਾਬਾਂ ਵਿੱਚ। ਇਹ ਧਨ ਵੀ ਦੋ ਪ੍ਰਕਾਰ ਦਾ ਮੰਨਿਆ ਸਿਆਣਿਆਂ ਨੇ। ਇੱਕ ਧਨ ਮਾਇਆ ਉਹ ਹੈ ਜਿਹੜੀ ਨਰਕਾਂ ਨੂੰ ਲਿਜਾਣ ਵਾਲੀ ਹੈ, ਇੱਕ ਉਹ ਹੈ ਮਾਇਆ ਜਿਹੜੀ ਚੰਗੇ ਪਾਸੇ ਵੱਲ ਲੱਗੇ, ਗੁਰੂ ਕੀ ਸੰਗਤ ਵਿੱਚ ਲੱਗੇ, ਪਰਮੇਸ਼ਰ ਦੇ ਸਿਮਰ ਭਜਨ ਵਾਲੇ ਪਾਸੇ ਲੱਗੇ, ਪਰਉਪਕਾਰ ਵਿੱਚ ਗੁਰਦੁਆਰੇ ਸਾਹਿਬ ਬਣਾਉਣੇ, ਅਤੁੱਟ ਲੰਗਰ ਚਲਾਉਣੇ। ਸੋ ਗੁਰੂ ਘਰ ਦਾ ਪ੍ਰਚਾਰ ਔਰ ਇਸੇ ਤਰ੍ਹਾਂ ਪਰਉਪਕਾਰ ਗਰੀਬਾਂ ਦੀ ਸਹਾਇਤਾ ਵਾਸਤੇ ਜਿਹੜੀ ਮਾਇਆ ਲੱਗਣੀ ਹੈ। ਸੋ ਇਹ ਸਕਾਮੀਆਂ ਦੀ ਸਵਰਗ ਨੂੰ ਅਤੇ ਨਿਸਕਾਮੀਆਂ ਦੀ ਪਰਮੇਸ਼ਰ ਦੇ ਪਾਸੇ ਨੂੰ ਲਿਜਾਣ ਵਾਲੀ ਹੈ। ਇਸ ਵਾਸਤੇ ਆਦਮੀ ਕਈ ਕਹਿੰਦੇ ਨੇ ਯਤਨ ਤਾਂ ਕਰੀ ਜਾ ਚੰਗੇ ਪਾਸੇ ਵੱਲ ਲਾਈਏ, ਪਰ ਬਾਬਰ ਕੇ ਹੀ ਲਈ ਜਾਂਦੇ ਨੇ, ਬਾਬੇ ਕੇ ਪਾਸੇ ਇਹ ਮਾਇਆ ਦਿੱਤੀ ਨਹੀਂ ਜਾਂਦੀ। ਕੀ ਕਰੀਏ ਜੀ, ਸਾਡਾ ਚਿੱਤ ਬੜਾ ਚਾਹੁੰਦਾ ਹੈ। ਸੋ ਹਜ਼ੂਰ ਕਹਿੰਦੇ ਨੇ ਜੇ ਇਸ ਧਨ ਦੀ ਰੱਖਿਆ ਵੀ ਕਰਨੀ ਹੈ, ਚੰਗੇ ਪਾਸੇ ਵੱਲ ਲਾਉਣਾ ਹੈ, ਤੇ ਜੇ ਚਰਨ ਜਿਹੜੇ ਨੇ ਇਹ ਪੈਰ ਮੱਲੋ ਜੋਰੀ ਸੰਗਤ ਵੱਲ ਜਾਂਦੇ ਨੇ, ਇਹਨਾਂ ਨੂੰ ਸਫਲੇ ਕਰਨਾ ਹੈ। ਪਾਵ ਸੁਹਾਵੇ ਜਨਤਾ ਉਹ ਧਿਰ ਜੁੰਮਦੇ, ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਨਤਾ ਉਹ ਜਸ ਗਾਵੈ, ਜੀਓ ਪਾਇਆ ਤਾਂ ਸਰਣੀ। ਸੋ ਜੇ ਇਹਨਾਂ ਪੈਰਾਂ ਨੂੰ ਖੋਟੇ ਪਾਸੇ ਵੱਲ ਚੋਰੀ ਯਾਰੀ ਛੱਗੀ ਵੱਲ ਬਚਾਉਣੋਂ ਰੱਖਣਾ ਹੈ, ਲੈ ਸਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਲ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਦੇਣ ਵਿਖਾ ਮੱਥਾ ਮਿੱਠਾ ਮਦ ਮਾਣੀ, ਸਾਜਰਾ ਈਲ ਫਰੇਸਤਾ ਤਿਲ ਪੀੜਾ ਕਹਾਣੀ, ਕਰਮੀ ਆਪੂ ਆਪਣੀ ਆਪੇ ਪਛਤਾਣੀ। ਜਿਹੜੇ ਇਹ ਪੈਰ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਸੂਬੇ ਜੰਤ, ਲੈ ਫਾਹੇ ਉਸ ਧਾਵਤੇ ਸੀ ਜਾਣ ਮਾਰੇ ਭਗਵੰਤ, ਕਾਲੀਆਂ ਨੇਰੀਆਂ ਰਾਤਾਂ ਕਾਲੇ ਮਨਾਂ ਵਾਲੇ ਫਾਹੀਆਂ ਹੱਥ ਵਿੱਚ ਲੈ ਕੇ ਜਾਂਦੇ ਨੇ ਦੂਸਰਿਆਂ ਦੇ ਘਰ ਭੰਨਣ ਵਾਸਤੇ, ਚੋਰੀ ਯਾਰੀ ਵਿਵਚਾਰ ਕਰਨ ਵਾਸਤੇ। ਪਰਮੇਸ਼ੁਰ ਨੂੰ ਭੁਲਾਉਣ ਵਾਲੇ ਮਨੋ ਭਗਵਾਨ ਪਰਮੇਸ਼ੁਰ ਦੇ ਮਾਰੇ ਹੋਏ ਨੇ। ਸੋ ਐਸੇ ਪੈਰ ਜਿਹੜੇ ਖੋਟੇ ਪਾਸੇ ਵੱਲ ਉਹ ਸੰਗਤ ਵੱਲ ਚੋਰੀ ਯਾਰੀ ਠੱਗੀ ਵੱਲ ਜਾਂਦੇ ਨੇ, ਜੇ ਇਹਨਾਂ ਨੂੰ ਰੋਕ ਕੇ ਰੱਖਣਾ, ਇਹਨਾਂ ਨੂੰ ਸਫਲੇ ਕਰਨਾ ਹੈ, ਤਾਂ ਜਗਤ ਦੇ ਈਸ਼ਰ ਪਰਮੇਸ਼ੁਰ ਦਾ ਭਜਨ ਕਰੋ, ਨਾਮ ਜਪੋ, ਤਾਂ ਇਹ ਧਨ ਦੀ ਰੱਖਿਆ ਵੀ ਹੋਵੇਗੀ ਚਰਨਾਂ ਦੀ ਰੱਖਿਆ ਵੀ ਹੋਵੇਗੀ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇ ਫਰਮਾਉਂਦੇ ਹਨ,
ਸਰਬ ਰੱਖਿਆ ਗੁਰ ਦਇਆਲ ਹੈ,
ਸਾਰੇ ਪ੍ਰਕਾਰ ਦੀ ਜੇ ਰੱਖਿਆ ਆਪਣੀ ਕਰਨੀ ਚਾਹੁੰਦੇ ਜੇ ਪ੍ਰਤੱਖ ਦੁਸ਼ਮਣਾਂ ਤੋਂ, ਅੱਗੇ ਜਮਦੂਤਾਂ ਤੋਂ, ਵਿਕਾਰਾਂ ਤੋਂ, ਤਾਂ ਫਿਰ ਤਾਤੀ ਵਾਓ ਨਾ ਲੱਗਿਆ ਜੀ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਿਆ ਨਾ ਭਾਈ। ਸਾਰੇ ਪ੍ਰਕਾਰ ਦੀ ਰੱਖਿਆ ਕਰਨ ਵਾਲੇ ਗੁਰੂ ਦਇਆਲੂ ਹਨ, ਦਇਆ ਦੇ ਘਰ ਆਪ
ਦੁੱਖ ਵਿਨਾਸ਼ਨ ਹੈ।
ਸੋ ਸੱਤ ਪ੍ਰਕਾਰ ਦਾ ਡਰ ਤੇ ਜੰਮਣ ਮਰਨ ਦਾ ਦੁੱਖ ਸੋ ਨਾਸਨੇ ਨਾਸ ਕਰਨ ਵਾਲੇ ਹਨ ਵਿਸ਼ੇਸ਼ ਕਰਕੇ। ਸੋ ਹਜ਼ੂਰ ਫਰਮਾਉਂਦੇ ਨੇ ਇਹ ਸਿਰ ਤੇ ਮੱਥਾ ਇਹ ਰੱਖਿਆ ਹੋਇਆ ਤਾਂ ਹੀ ਇਹ ਸਫਲਾ ਹੈ ਜੇ ਪਰਮੇਸ਼ਰ ਦੇ ਗੁਣਾਂ ਨੂੰ, ਪਾਰ ਬ੍ਰਹਮ ਦੇ ਗੁਣਾਂ ਨੂੰ ਗਾਇਆ ਜਾਵੇ। ਤੇ ਤਾਂ ਕੀ ਇਸ ਸਿਰ ਨੂੰ ਰੱਖ ਕੇ ਕਰਨਾ ਹੈ? ਕੋਈ ਲੋੜ ਨਹੀਂ ਇਸ ਸਿਰ ਦੇ ਰੱਖਣ ਦੀ, ਫਿਰ ਇਸ ਮੱਥੇ ਦੇ ਰੱਖਣ ਦੀ ਵੀ ਕੋਈ ਲੋੜ ਨਹੀਂ। ਜੇ ਇਹ ਮੱਥਾ, ਜੇ ਇਹ ਸਿਰ ਕਮਰਾਂ ਮੜੀਆਂ ਮੱਟਾਂ ਅੱਗੇ ਝੁਕਦਾ ਹੈ, ਭੂਤਾਂ ਪ੍ਰੇਤਾਂ ਅੱਗੇ ਝੁਕਦਾ ਹੈ, ਸੋ ਜੇ ਵਾਹਿਗੁਰੂ ਦੇ ਚਰਨਾਂ ਤੋਂ ਨਹੀਂ ਝੁਕਦਾ ਤਾਂ ਤ੍ਰਿਗ ਸਿਰ ਜੋ ਗੁਰ ਨਾ ਨਿਵੇ, ਗੁਰ ਲੱਗਾ ਨਾ ਚਰਨੀ। ਇਸ ਵਾਸਤੇ ਉਹ ਸਿਰ ਦੇ ਰੱਖਣ ਦੀ ਲੋੜ ਹੀ ਕੋਈ ਨਹੀਂ। ਸੋ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਸੋ ਸਿਰ ਦੀਜਾ ਡਾਰ, ਜਿਹੜਾ ਸਿਰ ਪਰਮੇਸ਼ਰ ਦਾ ਸਿਮਰਨ ਭਜਨ ਹੀ ਕਰਦਾ ਉਹ ਕੱਟ ਕੇ ਵੱਢ ਕੇ ਸਿਰ ਦੇਣਾ ਚਾਹੀਦਾ। ਉਹ ਸਿਰ ਦੇ ਰੱਖਣ ਦੀ ਲੋੜ ਵੀ ਕੀ ਹੈ? ਉਹ ਸਿਰ ਦਾ ਕੋਈ ਲਾਭ ਨਹੀਂ। ਸੋ ਸਿਰ ਰੱਖਿਆ ਹੋਇਆ ਵੀ ਤਾਂ ਹੀ ਸਫਲਾ ਹੈ, ਇਹ ਮੱਥਾ ਰੱਖਿਆ ਹੋਇਆ ਤਾਂ ਹੀ ਸਫਲਾ ਹੈ ਜੇ ਗੁਰੂ ਕੇ ਚਰਨਾਂ ਉੱਪਰ ਝੁਕੇ ਤਾਂ। ਸੋ ਪਰਮੇਸ਼ਰ ਦੇ ਅੱਗੇ ਇਹ ਝੁਕੇ, ਇਹ ਸੀਸ ਜਿਹੜਾ ਖਾਲਸਾ ਜੀ ਜਦੋਂ ਅੰਮ੍ਰਿਤ ਛਕੀਦਾ ਤਾਂ ਗੁਰੂ ਕਾ ਹੋ ਜਾਂਦਾ, ਇਹ ਸਾਡਾ ਨਹੀਂ। ਇਸ ਵਾਸਤੇ ਇਹ ਸਿਰ ਜਣੇ ਖੜੇ ਅੱਗੇ ਨਹੀਂ ਝੁਕਣਾ ਚਾਹੀਦਾ। ਸੋ ਇਹ ਗੁਰੂ ਕਾ ਸੀਸ ਗੁਰੂ ਕੇ ਅੱਗੇ ਝੁਕਣਾ ਚਾਹੀਦਾ। ਬੇਅਣਖਾ ਬੇਗੈਰਤਾ ਆਦਮੀ ਥਾਵਾਂ ਥਾਵਾਂ ਤੇ ਝੁਕਦਾ ਹੈ, ਜਿਸ ਦੀ ਅਣਖ ਹੈ, ਗੈਰਤ ਹੈ, ਕੋਈ ਲੱਜਿਆ ਸ਼ਰਮ ਹੈ, ਸੋ ਉਹ ਕੇਵਲ ਗੁਰੂ ਕੇ ਚਰਨਾਂ ਤੇ ਆਪਣਾ ਸਿਰ ਝੁਕਾਵੇਗਾ। ਗੁਰੂ ਕੇ ਸਿੱਖ ਦਾ ਸੀਸ ਧੜ ਨਾਲੋਂ ਅਲਹਿਦਾ ਤਾਂ ਹੋ ਸਕਦਾ ਹੈ, ਵੱਢਿਆ ਤਾਂ ਜਾ ਸਕਦਾ ਹੈ, ਪਰ ਗੁਰੂ ਦੇ ਚਰਨਾਂ ਤੋਂ ਬਿਨਾਂ ਹੋਰ ਕਿਸੇ ਅੱਗੇ ਕਦੇ ਝੁਕ ਨਹੀਂ ਸਕਦਾ। ਸੋ ਇਹ ਸੀਸ ਗੁਰੂ ਗ੍ਰੰਥ ਸਾਹਿਬ ਦਾ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਝੁਕਣਾ ਚਾਹੀਦਾ ਹੈ, ਜਾਂ ਸਮੁੱਚੇ ਤੌਰ 'ਤੇ ਜਿਹੜੀ ਗੁਰੂ ਕੀ ਸੰਗਤ ਹੈ, ਸਮੁੱਚੇ ਤੌਰ 'ਤੇ ਇਹ ਗੁਰੂ ਕਾ ਰੂਪ ਹੈ, ਇਸ ਵਾਸਤੇ ਸਮੁੱਚੇ ਤੌਰ 'ਤੇ ਸੰਗਤ ਦੇ ਅੱਗੇ ਸੀਸ ਝੁਕ ਜਾਵੇ ਤਾਂ ਇਹ ਸਫਲਾ ਹੈ, ਨਹੀਂ ਤਾਂ ਇਹ ਸਫਲਾ ਨਹੀਂ। ਸੋ ਸੀਸ 'ਚ ਸਾਫ ਸੂਰਤ ਦਸਤਾਰ ਸਿਰਾ ਹੈ ਤਾਂ ਰੱਖਿਆ ਹੋਇਆ ਸਫਲਾ ਹੈ, ਅਤੇ ਜੇ ਸਿਰ ਦੇ ਕੇਸ ਹੀ ਮੁੱਲ ਦਿੱਤੇ, ਦਾੜੀ ਮੁੱਲ ਲਈ, ਤਾਂ ਫਿਰ ਇਹਦੇ ਰੱਖਣ ਦਾ ਫਾਇਦਾ ਕੋਈ ਨਹੀਂ। ਸੋ ਇਹ ਤਾਂ ਕਲੰਕੀ ਕਰ ਲਿਆ ਆਪਣੇ ਜੀਵਨ ਨੂੰ, ਗੁਰੂ ਘਰ ਤੋਂ ਬੇਮੁੱਖ ਹੋ ਗਿਆ। ਇਸ ਵਾਸਤੇ ਇਹ ਰੱਖਿਆ ਹੋਇਆ ਸਫਲਾ ਤਾਂ ਹੀ ਹੈ ਸਿਰ, ਅਤੇ ਇਹ ਮੱਥਾ ਜਿਹੜਾ ਹੈ ਜੇ ਪਰਮੇਸ਼ਰ ਦੇ ਅੱਗੇ ਝੁਕੇ, ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੇ,
ਰੱਖਿਆ ਪਰਮੇਸ਼ਰ ਹੈ,
ਇਹ ਹੱਥ ਵੀ ਰੱਖੇ ਹੋਏ ਤਾਂ ਹੀ ਸਫਲੇ ਨੇ, ਕਾਇਆ ਬੁੱਧ ਰੱਖੀ ਹੋਈ ਵੀ, ਇਹ ਦੇਹ ਰੱਖੀ ਹੋਈ ਵੀ ਤਾਂ ਹੀ ਸਫਲੀ ਹੈ। ਜੇ ਪਰਮੇਸ਼ਰ ਦਾ ਨਾਮ ਜਪੇ ਤਾਂ, ਜੇ ਸਾਰ ਸੰਗਤ ਦੀ ਸੇਵਾ ਕਰਨ ਹੱਥ, ਜੇ ਨਹੀਂ ਹੱਥ ਸੇਵਾ ਕਰਦੇ ਤਾਂ ਇਹਨਾਂ ਦੇ ਰੱਖਣ ਦਾ ਕੋਈ ਲਾਭ ਨਹੀਂ, ਫਾਇਦਾ ਕੋਈ ਨਹੀਂ। ਸੋ ਇਹਨਾਂ ਹੱਥਾਂ ਨਾਲ ਪ੍ਰੀਤੀਆਂ ਕਰਨੀਆਂ ਨੇ ਫਿਰ ਕੋਈ ਫਾਇਦਾ ਨਹੀਂ। ਇਸ ਵਾਸਤੇ ਇਹ ਕਾਇਆ ਸਫਲੀ ਤਾਂ ਹੈ, ਹੱਥ ਵੀ ਰੱਖੇ ਹੋਏ ਤਾਂ ਹੀ ਸਫਲੇ ਹੋਣਗੇ। ਸੋ ਇਹਨਾਂ ਦੇ ਰੱਖਣ ਦਾ ਲਾਭ ਤਾਂ ਹੀ ਹੈ ਜੇ ਪਰਮੇਸ਼ਰ ਦੀ ਸੰਗਤ ਦੇ ਜੋੜੇ ਝਾੜੇ ਜਾਣ, ਜੇ ਜੂਠੇ ਭਾਂਡੇ ਮਾਂਜੇ ਜਾਣ, ਪੱਪੜ ਝਾੜ ਵਿਛਾਏ ਧੂੜੀ ਨਾ ਆਇਆ, ਸਾਰ ਸੰਗਤ ਦੀ ਸੇਵਾ ਕੀਤੀ ਜਾਵੇ, ਇਹ ਦੇਹ ਸਫਲੀ ਹੋਵੇ।
ਆਤਮ ਰੱਖਿਆ ਗੋਪਾਲ ਸਵਾਮੀ,
ਇਹ ਮਨ ਜਿਹੜਾ ਇਹਦੀ ਰੱਖਿਆ ਕੀਤੀ ਹੋਈ ਹੈ ਤਾਂ ਹੀ ਸਫਲੀ ਹੈ ਜੇ ਗੋਪਾਲ ਸਵਾਮੀ ਦੇ ਚਿੰਤਨ ਵਿੱਚ ਜੁੜ ਜਾਵੇ, ਸਿਮਰਨ ਵਿੱਚ ਜੁੜ ਜਾਵੇ, ਮਨ ਮਤੀਆ ਨਾ ਹੋਵੇ, ਮਨਮੁਖਤਾ ਹੀ ਨਾ ਕਰੇ, ਮਨ ਮਰਜ਼ੀ ਨਾ ਕਰੇ, ਮਨ ਦੀ ਮੇਰ ਛੱਡ ਦੇਵੇ, ਮਮਤਾ ਛੱਡ ਦੇਵੇ, ਮੋਹ ਛੱਡ ਦੇਵੇ, ਇਹ ਮਨ ਗੁਰੂ ਕੇ ਚਰਨਾਂ ਵਿੱਚ ਵਿਕ ਜਾਵੇ, ਸੇਤਾ ਹੋ ਜਾਵੇ, ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਤਾਂ ਤਾਂ ਮਨ ਸਫਲਾ ਹੈ, ਨਹੀਂ ਤਾਂ ਇਹ ਜਿਹੜਾ ਖੋਟਾ ਮਨ ਹੈ, ਖੋਟੀ ਪ੍ਰਸੰਗਤ ਵਿੱਚ ਮਿਲ ਕਰਕੇ ਇਹੀ 84 ਲੱਖ ਜੂਨਾਂ ਵਿੱਚ ਭੜਕਾਉਣ ਦਾ, ਭਰਮਾਉਣ ਦਾ ਕਾਰਨ ਬਣਦਾ ਹੈ। ਸੋ ਇਸ ਵਾਸਤੇ ਗੋਪਾਲ ਸਵਾਮੀ ਦਾ ਸਿਮਰਨ ਇਸ ਮਨ ਦੇ ਨਾਲ ਕੀਤਾ ਜਾਵੇ, ਸੋ ਤਾਂ ਹੀ ਇੱਥੇ ਰੱਖਿਆ ਹੋਇਆ ਸਫਲਾ ਹੈ।
ਧਨ ਚਰਨ ਰੱਖਿਆ ਜਗਦੀਸ਼ਰ ਹੈ,
ਇਹ ਧਨ ਪਾਸ ਰੱਖਣਾ ਵੀ ਤਾਂ ਹੀ ਸਫਲਾ ਹੈ ਜੇ ਜਗਦੀਸ਼ਰ ਪਰਮੇਸ਼ਰ ਦੇ ਸਿਮਰਨ ਭਜਨ ਭਾਵ ਭਗਤੀ ਵਿੱਚ ਜੁੜੇ ਤਾਂ, ਤੇ ਜੇ ਖੋਟੇ ਪਾਸੇ ਵਾਲੇ ਇਸੇ ਧਨ ਨੇ ਲਾਉਣਾ ਹੈ ਹਰ ਮੌਕੇ ਤੇ ਸੁਰਤੀ ਮਾਇਆ ਵਿੱਚ ਲੱਗੀ ਰਹਿਣੀ ਹੈ। ਸਹਿਸ ਖੱਟੀ ਨਾ ਕੌਣ ਭਾਵ ਹੈ, ਤ੍ਰਿਪਤ ਨਾਮ ਹੈ, ਮਾਇਆ ਪਾਤਸ਼ਾਹ ਭਾਵ ਹੈ। ਸੋ ਅਣਖ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤਾਵੈ, ਖਪ ਖਪ ਮਰੈ। ਜੇ ਇਹੋ ਜਿਹੀ ਹਾਲਤ ਹੀ ਬਣੀ ਰਹਿਣੀ ਹੈ, ਇਸ ਨਾਲ ਡਰਲੇ ਹੀ ਕਿ ਬੁਝੀ ਹੈ ਕੋਟ ਝੂਰੇ, ਨਾ ਕਰੂਰੇ ਮਨ ਨਾ ਹੋ ਰੇ, ਪਰੇ ਪਰੇ ਹੀ ਕੁੰਜੀ ਹੈ। ਫਿਰ ਇਹੋ ਜਿਹੇ ਧਨ ਨਾਲੋਂ ਗਰੀਬੀ ਚੰਗੀ ਹੈ। ਬਸਤਾ ਤੂਤੀ ਝੁੰਪੜੀ, ਹੀਰ ਸਭ ਛਿੰਨਾ, ਜਾਤ ਪਾਤਨਾ ਆਦਰੂ, ਉਦਿਆਨ ਪਰਮਿੰਨਾ, ਮਿੱਤਰ ਨਾ ਇਹ ਧਨ ਰੂਪਹੀਨ, ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਸੋ ਇੱਕ ਸ਼ਾਹੂਕਾਰ ਸੀ, ਉਸਦੇ ਪੰਜ ਲੜਕੇ ਸਨ, ਗੁਰੂ ਕੀ ਬਖਸ਼ਿਸ਼ ਹੋਈ ਅੰਮ੍ਰਿਤ ਛਕ ਲਿਆ। ਸੋ ਇੱਕ ਲੜਕੇ ਨੇ ਵੀ ਅੰਮ੍ਰਿਤ ਛਕ ਲਿਆ। ਕੁਛ ਸਮੇਂ ਤੋਂ ਬਾਅਦ ਸੰਗਤ ਨੇ ਪੁੱਛਿਆ, ਸੋ ਹਰੇਕ ਨੂੰ ਕਿਹਾ ਕਰੇ ਕਿ ਮੇਰੀ ਉਮਰ, ਕਿਸੇ ਨੂੰ ਕਿਹਾ ਕਰੇ ਪਹਿਲਾਂ ਕਿ ਮੇਰੀ ਉਮਰ ਦਸਾਂ ਕੁ ਦਿਨਾਂ ਦੀ ਹੈ। ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਲੰਘਦੇ ਗਏ, ਤਿਵੇਂ ਤਿਵੇਂ ਗਿਣਤੀ ਅਨੁਸਾਰ ਮੇਰੀ ਉਮਰ 6 ਮਹੀਨੇ ਹੈ, ਮੇਰੀ ਉਮਰ ਹੁਣ ਸਾਲ ਹੈ। ਫਿਰ ਸਮਾਂ ਗੁਜ਼ਰਨ ਤੋਂ ਕਹਿਣ ਲੱਗਾ, ਮੇਰੀ ਹੁਣ ਉਮਰ 5 ਵਰ੍ਹੇ ਹੁੰਦੀ ਹੈ, ਮੇਰਾ ਇੱਕੋ ਹੀ ਪੁੱਤਰ ਹੈ, ਇੰਨੀ ਮਾਇਆ ਕੇਵਲ ਮੇਰੇ ਕੋਲ। ਲੋਕ ਕਹਿਣ ਸਭ ਗੁਰੂ ਕਾ ਸਿੰਘ ਬਣਿਆ ਸੀ, ਉਲਟਾ ਝੂਠ ਬੋਲਣ ਲੱਗਿਆ, ਇਹ ਕੀ ਗੱਲ? ਸਿਆਣਿਆਂ ਨੇ ਇੱਕ ਦਿਨ ਇਕੱਠਿਆਂ ਹੋ ਕੇ ਕਈਆਂ ਨੇ ਪੁੱਛਿਆ, ਸੋ ਕਹਿਣ ਲੱਗੇ ਤੇਰੀ ਕਿੰਨੀ ਉਮਰ ਹੈ? ਕਹਿਣ ਲੱਗਾ ਜੀ ਤਕਰੀਬਨ 7.5 ਵਰ੍ਹਿਆਂ ਦੀ ਉਮਰ ਹੈ ਮੇਰੀ। ਕਹਿਣ ਲੱਗੇ ਤੇਰੇ ਕੇਸ ਇਹ ਦਾੜਾ ਸਾਰੇ ਹੀਰੇ ਆਏ ਹੋਏ ਨੇ, ਚਿੱਟੇ ਨੇ, ਧੌਲੇ, ਤੇਰੀ ਉਮਰ ਤਕਰੀਬਨ 80 ਸਾਲ ਦੀ ਹੋਣੀ ਹੈ, ਬਹੁਤ ਬੁੜਾ ਹੋ ਚੁੱਕਾ, ਤੂੰ 7.5 ਸਾਲ ਹੀ ਕਹਿੰਦਾ। ਸੋ ਕਹਿਣ ਲੱਗਾ ਭਾਈ ਪਹਿਲੀ ਮੇਰੀ ਉਮਰ ਸਾਰੀ ਵਿਅਰਥ ਗਈ, 7.5 ਸਾਲ ਹੀ ਹੋਏ ਨੇ ਮੈਨੂੰ ਗੁਰੂ ਘਰ ਵਿੱਚ ਜੰਮੇ ਨੂੰ, 7.5 ਸਾਲ ਹੀ ਪੂਰੇ ਹੋਏ ਨੇ ਗੁਰੂ ਕਾ ਅੰਮ੍ਰਿਤ ਛਕੇ ਨੂੰ। ਇਸ ਵਾਸਤੇ ਮੈਂ ਅਨੰਦਪੁਰ ਸਾਹਿਬ ਦਾ ਵਾਸੀ 7.5 ਵਰ੍ਹਿਆਂ ਤੋਂ ਲੈ ਕੇ ਬਣਿਆ ਹਾਂ, ਮਾਤਾ ਸਾਹਿਬ ਕੌਰ ਜੀ ਦੀ ਗੋਦ ਦਾ ਸ਼ਿੰਗਾਰ ਬਣੇ ਨੂੰ 7.5 ਵਰ੍ਹੇ ਹੋਏ ਨੇ। ਮੇਰੇ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ 7.5 ਵਰ੍ਹਿਆਂ ਦਾ ਮੈਂ ਹੋਇਆ ਜਦੋਂ ਦਾ ਉਹਨਾਂ ਨੇ ਮੈਨੂੰ ਆਪਣੇ ਘਰ ਵਿੱਚ ਜਨਮ ਦਿੱਤਾ ਹੈ। 5 ਪਿਆਰਿਆਂ ਰਾਹੀਂ ਮੇਰਾ ਜਨਮ ਹੋਇਆ, ਬਖਸ਼ਿਸ਼ ਹੋਈ ਹੈ, ਕਿਰਪਾ ਹੋਈ ਹੈ, ਉਹਨਾਂ ਨੇ ਗੁਰਮੰਤਰ ਬਖਸ਼ਿਆ, ਮਿਹਰ ਹੋਈ ਹੈ। ਪਹਿਲੀ ਉਮਰ ਜਿਹੜੀ ਸੀ ਉਹ ਤਾਂ ਮੇਰੀ ਵਿਅਰਥ ਗਈ ਹੈ, ਉਹ ਤਾਂ ਮੈਂ ਸ਼ਰਾਬਾਂ ਕਬਾਬਾਂ ਤੋਂ ਕਿਸੇ ਨੂੰ ਹੋਰ ਖਿੰਜਰ ਵਿੱਚ ਮਾਇਆ ਬਹੁਤੀ ਸੀ ਕੋਲ, ਪਰ ਵਿਅਰਥ ਸੀ, ਬੜਾ ਲੋਕਾਂ ਨੂੰ ਤੰਗ ਕਰਦਾ ਸੀ, ਹੰਕਾਰ ਕਰਦਾ ਸੀ, ਉਹ ਤਾਂ ਉਮਰ ਵਿਅਰਥ ਗਈ ਹੈ, ਘਾਟਾ ਪਿਆ ਹੈ, ਉਹ ਨਹੀਂ ਮੇਰੀ ਉਮਰ। ਸੋ ਇਹੀ ਉਮਰ ਹੈ ਜੋ ਜੋ ਮੰਨਿਆ ਵਿਹੜਾ, ਸੋ ਉਮਰ ਹੱਥ ਪਵਾਉਣੀ। ਜਿਹੜਾ ਜਿਹੜਾ ਦਿਨ ਗੁਜ਼ਰਦਾ ਸੰਗਤ ਵਿੱਚ ਉਹਨੂੰ ਹੱਥ ਅਸੀਂ ਪਾਉਂਦੇ, ਉਹ ਸਾਡੇ ਕਬਜ਼ੇ ਹੈ, ਅਤੇ ਜਿਹੜੀ ਉਮਰ ਕੋ ਸੰਗਤ ਵਿੱਚ ਗਈ ਉਹ ਵਿਅਰਥ ਗਈ। ਇਸ ਵਾਸਤੇ 7.5 ਸਾਲ ਦੀ ਮੇਰੀ ਉਮਰ ਹੈ, ਠੀਕ ਹੈ। ਫਿਰ ਕਹਿਣ ਲੱਗੇ ਤੇਰੇ ਪੁੱਤਰ ਕਿੰਨੇ ਹੈ? ਕਹਿਣ ਲੱਗਾ ਇੱਕੋ ਹੀ। ਕਹਿੰਦੇ ਅਸੀਂ ਸੁਣਿਆ ਤੇਰੇ 5 ਨੇ, ਕਹਿੰਦੇ ਬਾਕੀ ਦੇ 4 ਕੁਸੰਗੀ ਨੇ, ਮਨਮਤੀਏ ਨੇ, ਮੇਰੇ ਵੱਲੋਂ ਮਰੇ ਹੋਏ ਨੇ, ਮੈਂ ਉਹਨਾਂ ਵੱਲੋਂ ਮਰਿਆ ਹੋਇਆ। ਜਦੋਂ ਪਰਮੇਸ਼ਰ ਦਾ ਸਿਮਰਨ ਭਜਨ ਹੀ ਨਹੀਂ ਕਰਦੇ, ਬੇਮੁੱਖ ਨੇ, ਅੰਮ੍ਰਿਤ ਨਹੀਂ ਛਕਿਆ, ਤਾਂ ਮਰਿਆ ਨਾਲੋਂ ਵੀ ਬੁਰੇ ਨੇ। ਇਸ ਵਾਸਤੇ ਉਹ ਨਹੀਂ ਮੇਰੇ, ਸੋ ਇੱਕ ਹੀ ਅੰਮ੍ਰਿਤ ਛਕ ਕੇ ਸਤਸੰਗੀ ਬਣਿਆ ਹੈ, ਇਸ ਵਾਸਤੇ ਇੱਕੋ ਹੀ ਹੈ ਪੁੱਤਰ ਮੇਰਾ, ਹੋਰ ਕੋਈ ਨਹੀਂ। ਫਿਰ ਕਹਿਣ ਲੱਗੇ ਤੇਰੇ ਕੋਲ ਪਦਾਰਥ ਕਿੰਨਾ ਕੁ ਹੈ, ਧਨ ਕਿੰਨਾ ਕੁ ਹੈ? ਕਹਿਣ ਲੱਗਾ ਤਕਰੀਬਨ 5,000 ਰੁਪਈਆ ਮੇਰੇ ਕੋਲ ਹੈ। ਕਹਿਣ ਲੱਗੇ ਅਸੀਂ ਸੁਣਿਆ ਤੂੰ ਲੱਖਾਪਤੀ ਹੈ। ਕਹਿਣ ਲੱਗੇ ਬਾਕੀ ਧਨ ਸਭ ਵਿਅਰਥ ਹੈ, ਕੇਵਲ ਤਕਰੀਬਨ ਇਹ 5,000 ਰੁਪਈਆ ਮੇਰਾ ਸਫਲਾ ਹੋਇਆ, ਜਿਹੜਾ ਗੁਰੂ ਕੀ ਸੰਗਤ ਵਿੱਚ ਲੱਗਾ ਹੈ, ਜਿਹੜਾ ਗੁਰੂ ਦੇ ਅਰਥ ਲੱਗਾ ਹੈ, ਬਾਕੀ ਜਿਹੜਾ ਹੈ ਉਹ ਸਭ ਵਿਅਰਥ ਗਿਆ ਹੈ। ਸੋ ਸਾਰੇ ਸੁਣ ਕੇ ਅਸਚਰਜ ਹੋਏ, ਮਹਾਰਾਜ ਮਨ ਵਿੱਚ ਧਾਰਿਆ ਔਰ ਅੰਮ੍ਰਿਤ ਛਕ ਕੇ ਤਿਆਰ ਪੁਰ ਤਿਆਰ ਹੋਏ। ਸੋ ਹਜ਼ੂਰ ਕਹਿੰਦੇ ਨੇ ਧਨ ਧਨ ਚਰਨ ਰੱਖਿਆ ਜਗਦੀਸ਼ ਰਹਿ, ਧਨ ਦੀ ਰੱਖਿਆ ਵੀ ਜੇ ਕਰਨੀ ਹੈ ਤਾਂ ਜਗਦੀਸ਼ਰ ਪਰਮੇਸ਼ਰ ਦਾ ਨਾਮ ਜਪਣਾ ਹੈ, ਜਿਹੜਾ ਗੁਰੂ ਕੇ ਚਰਨਾਂ ਵਿੱਚ ਲੱਗ ਜਾਵੇ ਉਹੀ ਧਨ ਸਾਡਾ ਆਪਣਾ, ਉਹਦੀ ਰੱਖਿਆ ਹੋਈ ਹੈ, ਬਾਕੀ ਸਾਰਾ ਬਾਬਰ ਕੇ ਲਿਜਾਣਗੇ। ਸੋ ਬਾਕੀ ਸਾਰਾ ਵਿਅਰਥ ਜਾਵੇਗਾ। ਇਸ ਵਾਸਤੇ ਜੇ ਧਨ ਦੀ ਰੱਖਿਆ ਵੀ ਕਰਨੀ ਹੈ ਤਾਂ ਜਗਦੀਸ਼ਰ ਪਰਮੇਸ਼ਰ ਦੇ ਸਿਮਰ ਭਜਨ ਆਓ ਭਗਤੀ ਵਿੱਚ ਇਹਨੂੰ ਲਾਉਣਾ ਕਰੋ, ਸੰਗਤ ਵਿੱਚ ਲਾ ਕੇ ਸਫਲਾ ਕਰੋ। ਚਰਨਾਂ ਦੀ ਰੱਖਿਆ ਵੀ ਤਾਂ ਹੀ ਹੋਵੇਗੀ, ਆ ਚਰਨ ਰੱਖੇ ਹੋਏ ਵੀ ਤਾਂ ਹੀ ਸਫਲੇ ਨੇ ਜੇ ਗੁਰੂ ਕੀ ਸੰਗਤ ਵੱਲ ਤੁਰ ਕੇ ਜਾਂਦੇ ਨੇ। ਸੋ ਜੇ ਇਹ ਖੋਟੇ ਪਾਸੇ ਵੱਲ ਜਾਣ ਤਾਂ ਇਹਨਾਂ ਰੱਖਿਆ ਦਾ ਕੋਈ ਲਾਭ ਨਹੀਂ, ਰੱਖੇ ਹੋਏ ਇਹ ਤਾਂ ਹੀ ਸਫਲੇ ਨੇ ਜੇ ਇਹ ਸਾਧ ਸੰਗਤ ਵੱਲ ਤੁਰ ਕੇ ਜਾਣ।
ਸਰਬ ਰੱਖਿਆ ਗੁਰ ਦਿਆਲਾ ਹੈ,
ਸਾਰੇ ਜਿਹੜੇ ਬਾਕੀ ਦੇ ਪਦਾਰਥ ਨੇ ਉਹ ਰੱਖੇ ਹੋਏ ਵੀ ਤਾਂ ਹੀ ਸਫਲੇ ਨੇ ਜੇ ਗੁਰੂ ਦਿਆਲੂ ਦਾ ਭਜਨ ਕਰੀਏ। ਸੋ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਿਮਰਨ ਭਜਨ ਵਿੱਚ ਜੁੜੀਏ
ਭੈ ਦੁੱਖ ਵਿਨਾਸ਼ਨ ਹੈ,
ਫਿਰ ਸਤਿਗੁਰੂ ਜੀ ਸਾਰੇ ਭੈ ਦੂਰ ਕਰ ਦੇਣਗੇ, ਦੁੱਖ ਵੀ ਸਾਰੇ ਨਾਸ ਕਰ ਦਿੰਦੇ ਹਨ।
ਭਗਤ ਵਛਲ ਅਨਾਥ ਨਾਥੇ,
ਭਗਤਾਂ ਦੇ ਨਾਲ ਵਛਲ ਪਿਆਰ ਕਰਨ ਵਾਲਾ ਹੈ ਵਾਹਿਗੁਰੂ, ਪਰ ਆਪਣੇ ਭਗਤਾਂ ਦੇ ਨਾਲ ਪਿਆਰ ਕਰਦਾ ਹੈ। ਸੋ ਇਸ ਵਾਸਤੇ ਉਹਦੇ ਭਗਤ ਹੀ ਬਣਨਾ ਚਾਹੀਦਾ ਸਾਨੂੰ। ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਭਗਤਾਂ ਦੇ ਨਾਲ ਉਹਦਾ ਡਾਢਾ ਪਿਆਰ ਹੈ। ਅਨਾਥ ਜਿਹੜੇ ਗਰੀਬ ਹੋਣ, ਯਤੀਮ ਹੋਣ, ਉਹਨਾਂ ਦਾ ਵੀ ਨਾਥ ਸਵਾਮੀ ਮਾਲਕ ਹੈ।
ਹਰ ਨਾਨਕ ਪੁਰਖ ਅਚਤ ਹੈ,
ਉਹ ਜਿਹੜਾ ਪੁਰਖ ਪੂਰਨ ਹੈ ਨਾ, ਪੂਰਨ ਨਰਕਾ ਤੋਂ ਰੱਖਿਆ ਕਰਨ ਵਾਲਾ, ਪ੍ਰਸ਼ਾਦ ਕੁਦਮ ਦੇਣ ਵਾਲਾ, ਅਚੁੱਤ ਅਗੇ ਡਿੱਗਣ ਤੋਂ ਰਹਿਤ ਇੱਕ ਰਸ ਰਹਿਣ ਵਾਲਾ, ਉਸ ਵਾਹਿਗੁਰੂ ਦੀ ਸ਼ਰਨ ਪੈ ਕੇ ਸੋ ਉਸ ਤੇ ਪਿਆਰੇ ਭਗਤ ਬਣਨਾ ਚਾਹੀਦਾ ਹੈ। ਫਿਰ ਆਪੇ ਉਹ ਸਹਾਇਤਾ ਕਰੇਗਾ, ਬਖਸ਼ਿਸ਼ ਕਰੇਗਾ।
ਦੇਨ ਕਲਾ ਧਾਰਿਓ ਆਕਾਸ਼ੰ,
ਵਹਿਮੀ ਲੋਕ ਅਨੇਕ ਪ੍ਰਕਾਰ ਦੇ ਕੋਈ ਜੰਤਰ ਮੰਤਰ ਤੰਤਰ ਟੂਣੇ ਕਰਦੇ ਨੇ ਕਿ ਸਾਡੀ ਰੱਖਿਆ ਉਹ ਹੋਵੇ, ਕਿਸੇ ਦਾ ਸਮਾਂ ਸਾਡੇ ਤੇ ਪਵੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਸੇ ਹੋਰ ਐਸੀ ਕੁਰੀਤੀ ਦੇ ਮੁਹਤਾਜ ਆਪਣੀਆਂ ਸੰਗਤਾਂ ਨੂੰ ਨਹੀਂ ਰਹਿਣ ਦਿੱਤਾ। ਸੋ ਕਿਸੇ ਪ੍ਰਕਾਰ ਜੇ ਆਪਣੇ ਗਰਭਾਰਕ ਦੀ ਵੀ ਰੱਖਿਆ ਕਰਨੀ ਹੈ, ਉਸ ਮੌਕੇ ਵੀ ਇਸ ਪੌੜੀ ਦਾ ਪਾਠ ਕਰਨਾ ਚਾਹੀਦਾ। ਸਿਰਮਸਤਕ ਰੱਖਿਆ ਪਾਠ ਬ੍ਰਹਮ ਨੂੰ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਅਠਰਾਏ ਆਦਿਕ ਦੇ ਮੰਤਰ ਕਿਸੇ ਦੇ ਕੋਲੋਂ ਲੈਣੇ ਜਾਂ ਹੋਰ ਕੋਈ ਟੂਣਾ ਆਦਿ ਕਰਨਾ, ਜੰਤਰ ਮੰਤਰ ਵਾਲੇ ਪਾਸੇ ਜਾਣਾ, ਇਹ ਬਿਲਕੁਲ ਮਨਾ ਹੈ। ਸੋ ਜਿਨ੍ਹਾਂ ਨੇ ਆਪਣੇ ਪੇਟ ਦੀ ਰੱਖਿਆ ਵੀ ਕਰਨੀ ਹੈ, ਭਾਵ ਆਪਣੇ ਗਰਭ ਦੀ ਰੱਖਿਆ ਵੀ ਕਰਨੀ ਹੈ, ਉਹਨਾਂ ਨੂੰ ਇਹਨਾਂ ਪੌੜੀਆਂ ਦਾ, ਇਹ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ। ਗੁਰੂ ਕੀ ਬਾਣੀ ਸਹਾਇਤਾ ਕਰਨ ਵਾਲੀ ਹੈ, ਤਾਤੀ ਵਾਹ ਉਹਨਾਂ ਲੱਗੇ ਪਾਰ ਬ੍ਰਹਮ ਸਰਣਾਈ। ਇਸੇ ਤਰ੍ਹਾਂ ਸੋ ਸੱਚੇ ਪਾਤਸ਼ਾਹ ਫਿਰ ਸਹਾਇਤਾ ਤੇ ਕਿਰਪਾ ਕਰਦੇ ਨੇ, ਕੋਈ ਵਿਘਨ ਨਹੀਂ ਕਿਸੇ ਪ੍ਰਕਾਰ ਪੈ ਦਿੰਦੇ ਬੱਚੇ ਬੱਚੀ ਦੇ ਸਰੀਰ ਦੇ ਵਿੱਚ, ਜਿਹੜੇ ਗੁਰੂ ਵਾਲੇ ਹੋ ਕੇ ਬਾਣੀ ਤੇ ਨਿਸ਼ਚਾ ਕਰਦੇ ਹਨ।
ਗੇਨ ਕਲਾ ਧਾਰਿਓ ਆਕਾਸ਼ੰ,
ਸੋ ਬੇਨਤੀ ਕੀਤੀ ਸੱਚੇ ਪਾਤਸ਼ਾਹ, ਅਸੀਂ ਸੁਣਿਆ ਹੈ ਕਿ ਧਰਤੀ ਨਾਲੋਂ ਪਾਣੀ ਕਈ ਗੁਣਾ ਵੱਧ ਹੈ, ਤੇ ਇਸ ਧਰਤੀ ਨੂੰ ਕਿਤੇ ਡੋ ਵੀ ਨਾ ਲੈਂਦਾ ਹੋਵੇ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਵਾਹਿਗੁਰੂ ਦੇ ਹੁਕਮ ਵਿੱਚ ਸਾਰੇ ਤੱਤ, ਭੈ ਵਿੱਚ ਪਾਉਣ ਵਾਲੇ ਸਰਵਾ ਆਓ, ਭੈ ਵਿੱਚ ਚੱਲਣ ਲੱਖ ਦਰਗਿਆਓ, ਭੈ ਵਿੱਚ ਅਗਨ ਕੱਢਾ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਾਰੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਭੈ ਵਿੱਚ ਰੱਖੇ ਹੋਏ ਨੇ। ਉਹ ਆਪਣੀ ਸ਼ਕਤੀ ਦੇ ਨਾਲ ਇਸ ਧਰਤੀ ਨੂੰ ਪਾਣੀ ਦੇ ਵਿੱਚ ਕਿਸ਼ਤੀ ਦੀ ਨਿਆਈ ਪਾਰ ਕੇ ਰੱਖ ਰਿਹਾ ਹੈ। ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ ਜੀ। ਉਹਨੇ ਕਿਵੇਂ ਸਹਾਇਤਾ ਕੀਤੀ, ਉਹ ਕੌਣ ਹੈ, ਸੋ ਕੈਸਾ ਹੈ ਪਰਮੇਸ਼ਰ ਜਿਸ ਨੇ ਇਸ ਧਰਤੀ ਨੂੰ ਪਾਣੀ ਤੋਂ ਬਚਾ ਕੇ ਰੱਖਿਆ ਹੈ, ਤਾਂ ਹਜ਼ੂਰ ਦ੍ਰਿਸ਼ਟਾਂਤ ਦਿੰਦੇ ਹਨ। ਜੇਨ ਕਲਾ ਧਾਰਿਓ ਆਕਾਸ਼ੰ, ਜਿਸ ਪਰਮੇਸ਼ਰ ਨੇ ਕਲਾ ਸ਼ਕਤੀ ਧਾਰ ਕੇ ਇਸ ਆਕਾਸ਼ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮਾ ਤੋਂ ਆ ਡਾਣੇ ਆਗਾਸ, ਬਿਨਾਂ ਡਾਣਿਆਂ ਤੋਂ, ਬਿਨਾਂ ਥੱਲੇ ਥੰਮਾ ਤੋਂ ਆਕਾਸ਼ ਨੂੰ ਅੱਡਿਆ ਹੋਇਆ ਹੈ। ਸੋ ਉਹ ਜਿਸ ਪਰਮੇਸ਼ਰ ਨੇ ਆਪਣੀ ਕਲਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ਼ ਪਾਤਾਲ, ਇਹ ਜਿੰਨੇ ਆਕਾਸ਼ ਤੇ ਪਾਤਾਲ ਨੇ ਉਸ ਪਰਮੇਸ਼ਰ ਦੇ ਨਾਮ ਦੇ ਆਸਰੇ ਹਨ, ਜਿਸ ਨੇ ਆਪਣੀ ਕਲਾ ਸ਼ਕਤੀ ਪਾ ਕੇ ਸੋ ਪਰਮੇਸ਼ਰ ਨੇ ਇਸ ਆਕਾਸ਼ ਨੂੰ ਥੰਮਿਆ ਹੋਇਆ ਹੈ। ਫਿਰ ਜਿਹੜੀ ਬਸੰਤਰ ਅਗਨੀ ਹੈ, ਸਮਾਨ ਅਗਨੀ, ਇੱਕ ਸਮਾਨ ਅਗਨੀ ਹੈ, ਇੱਕ ਬੜਵਾ ਨਾਲ ਅਗਨੀ ਹੈ, ਇੱਕ ਜਥਾਗਨ ਅਗਨੀ ਹੈ, ਇਸੇ ਤਰ੍ਹਾਂ ਸੋ ਇਹ ਅੱਗਾਂ ਹਨ। ਸੋ ਇਹ ਸਾਰੀਆਂ ਅੱਗਾਂ ਜਿਹੜੀਆਂ ਨੇ, ਇੱਕ ਜਠਰਾਗਨ ਅਗਨੀ ਹੈ ਜਿਹੜੇ ਸਾਰਿਆਂ ਦੇ ਪੇਟ ਵਿੱਚ ਸਾਡੇ ਖਾਧੇ ਹੋਏ ਭੋਜਨ ਨੂੰ ਹਜ਼ਮ ਕਰਨ ਵਾਲੀ ਜਿਹੜੀ ਹੈ, ਜਿਸ ਦੀ ਉਹ ਅਗਨੀ ਕਮਜ਼ੋਰ ਹੋ ਜਾਵੇ, ਉਹਦੀ ਪਾਚਨ ਸ਼ਕਤੀ ਹਜ਼ਮ ਸ਼ਕਤੀ ਵਿੱਚ ਫਰਕ ਪੈ ਜਾਂਦਾ। ਸੋ ਇਸੇ ਤਰ੍ਹਾਂ ਇੱਕ ਅਪ੍ਰਤੱਖ ਅੱਗੇ ਜਿਹੜੀ ਆਪਾਂ ਬਾਲਦੇ ਹਾਂ ਚੁੱਲ੍ਹੇ ਆਦਿਕ ਦੇ ਵਿੱਚ, ਸੋ ਇੱਕ ਬੜਵਾ ਨਾਲ ਅਗਨੀ ਹੈ ਜਿਹੜੀ ਸਮੁੰਦਰ ਵਿੱਚ ਹੁੰਦੀ ਹੈ, ਜਿਹੜੇ ਸਾਰੇ ਪਾਣੀ ਨੂੰ ਸਾੜੀ ਜਾਂਦੀ ਹੈ। ਸੋ ਇਸੇ ਤਰ੍ਹਾਂ ਇੱਕ ਡੌਂ ਅਗਨੀ ਹੈ ਜਿਹੜੇ ਚੇਤ ਦੇ ਮਹੀਨੇ ਦੇ ਵਿੱਚ ਜਦੋਂ ਹਵਾ ਚੱਲਦੀ ਹੈ ਤਾਂ ਬਿਰਸ਼ ਆਪਸ ਮੇਂ ਕੱਸ ਕੇ ਬਾਸਾਂ ਵਿੱਚੋਂ ਅੱਗ ਪੈਦਾ ਹੁੰਦੀ ਹੈ, ਸੋ ਉਹਨੂੰ ਡੌਂ ਅਗਨੀ ਕਹਿੰਦੇ ਨੇ। ਸੋ ਇਸੇ ਤਰ੍ਹਾਂ ਇੱਕ ਸਮਾਨ ਅਗਨੀ ਹੈ ਜਿਹੜੀ ਸਾਰਿਆਂ ਦੇ ਅੰਦਰ ਹੈ, ਬਿਰਸ਼ਾਂ ਬੂਟਿਆਂ ਦੇ ਵਿੱਚ ਵੀ ਹੈ, ਜਿਸ ਕਰਕੇ ਇਹ ਸਾਰੇ ਬਿਰਸ਼ ਬੂਟੇ ਸਾਰੀ ਬਨਸਪਤੀ ਹਰੀ ਭਰੀ ਹੈ। ਸੋ ਜਿਸ ਪਰਮੇਸ਼ਰ ਨੇ ਕਾਸ਼ਤ ਲੱਕੜ ਦੇ ਅੰਦਰ ਬੇਸਤ ਵਲ ਕੇ ਸੋ ਬੈਸੰਤਰ ਸਮਾਨ ਅਗਨੀ ਨੂੰ ਰੱਖਿਆ ਹੋਇਆ ਜਿਸ ਪਰਮੇਸ਼ਰ ਨੇ ਇਹ ਲੱਕੜ ਦੇ ਅੰਦਰ ਵੀ ਇਸ ਅੱਗ ਨੂੰ ਸਮਾਨ ਅਗਨੀ ਨੂੰ ਬੇਸ ਤੋਂ ਵਲ ਕੇ ਚੰਗੀ ਤਰ੍ਹਾਂ ਅੰਦਰ ਟਿਕਾ ਕੇ ਰੱਖਿਆ ਹੋਇਆ ਆਪਣੀ ਸ਼ਕਤੀ ਦੇ ਨਾਲ ਇਹ ਅੱਗ ਜਿਹੜੀ ਹੈ ਵਾਹਿਗੁਰੂ ਦੇ ਹੁਕਮ ਵਿੱਚ ਸਾੜਦੀ ਨਹੀਂ ਬਿਰਸ਼ਾਂ ਨੂੰ ਤਾਂ ਚੰਦਨ ਬੜਾ ਠੰਡਾ ਹੁੰਦਾ ਉਹਨੂੰ ਵੀ ਚੰਗੀ ਤਰ੍ਹਾਂ ਰਗੜੀ ਜਾਈਏ ਤਾਂ ਉਹਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ। ਸਗਲ ਬਨਸਪਤ ਮੈਂ ਬੈਸੰਤਰ ਸਾਰੀ ਬਨਸਪਤੀ ਦੇ ਵਿੱਚ ਪਰਮੇਸ਼ਰ ਨੇ ਅੱਗ ਜਿਸ ਨੇ ਆਪਣੇ ਹੁਕਮ ਵਿੱਚ ਟਿਕਾ ਕੇ ਰੱਖੀ ਹੋਈ ਹੈ।
ਜੇਨ ਕਲਾ ਸੱਤ ਸੂਰ ਨਖਤਰ ਜੋਤਿਆਂ
ਸੋ ਜਿਸ ਪਰਮੇਸ਼ਰ ਨੇ ਆਪਣੀ ਕਲਾ ਜੇਨ ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਸੱਤ ਚੰਦਰਮਾ ਦੇ ਵਿੱਚ ਸੂਰਜ ਦੇ ਵਿੱਚ ਨਖਤਰ ਤਾਰਿਆਂ ਦੇ ਵਿੱਚ ਇਹ ਜੋਤਿਆਂ ਨੂੰ ਆਪਣੀ ਜੋਤ ਸ਼ਕਤੀ ਆਪਣੀ ਆਪਣਾ ਪ੍ਰਕਾਸ਼ ਜਿਸ ਨੇ ਪਾ ਕੇ ਰੱਖਿਆ ਹੋਇਆ ਹੈ ਆਪਣੀ ਸ਼ਕਤੀ ਦੇ ਨਾਲ ਸੂਰਜ ਵਿੱਚ ਜਿਸ ਨੇ ਪ੍ਰਕਾਸ਼ ਪਾਇਆ ਹੈ ਚੰਦਰਮਾ ਵਿੱਚ ਪ੍ਰਕਾਸ਼ ਪਾਇਆ ਤਾਰੇ ਜਿਹੜੇ ਹਨ ਪ੍ਰਕਾਸ਼ ਰਹਿਣ ਜਿਸ ਜੋਤੀ ਦੀ ਜੋਤ ਦੇ ਨਾਲ
ਸਰੀਰ ਧਾਰਨ
ਜਿਸ ਪਰਮੇਸ਼ਰ ਦੀ ਕਲਾ ਸ਼ਕਤੀ ਦੇ ਨਾਲ ਇਹ ਜਿਹੜਾ ਸਰੀਰ ਹੈ ਇਹ ਸਵਾਸਨ ਭਾਰ ਰਿਹਾ ਸੋ ਇਹ ਪਿਚਕਾਰੀ ਜੀ ਹੈ ਪੈਦਾ ਕੀਤੀ ਹੋਈ ਪਰਮੇਸ਼ਰ ਨੇ ਐਸੀ ਤੇ ਨੌ ਦਰਵਾਜ਼ੇ ਇਹਦੇ ਬਣਾਏ ਨੇ ਫਿਰ ਸਾਰੇ ਬਾਏ ਰੂਪ ਅਸੰਭਰ ਹੈ ਸੋ ਨਵੰਤ ਦੁਆਰ ਧੀਤ ਰਹਿ ਤੂੰ ਆਏ ਸੀ ਨੇ ਬਚਨ ਸੱਚੇ ਪਾਤਸ਼ਾਹ ਜੀ ਦੇ ਨੌ ਇਹ ਦਰਵਾਜ਼ੇ ਨੇ ਤੇ ਉਹਨਾਂ ਅੱਗੇ ਵੀ ਕੋਈ ਕੰਧ ਨਹੀਂ ਕੋਈ ਦਰਵਾਜ਼ਾ ਨਹੀਂ ਕੋਈ ਪਖਤਾ ਨਹੀਂ ਅੜਿਆ ਹੋਇਆ ਸੋ ਖਾਲੀ ਨੇ ਖੁੱਲ੍ਹੇ ਨੇ ਪਰ ਇਹ ਜਿਹੜੇ ਪੌਣ ਹੈ ਜਿਹੜੇ ਸਵਾਸ ਨੇ ਇਹ ਵਿੱਚ ਟਿਕਾ ਕੇ ਰੱਖੇ ਹੋਏ ਨੇ ਕਿਸੇ ਇੰਦਰੀਏ ਰਾਹੀਂ ਇਹ ਜਦੋਂ ਤੱਕ ਹੁਕਮ ਨਹੀਂ ਤਦੋਂ ਤੱਕ ਇਹ ਨਿਕਲਦੇ ਨਹੀਂ ਸੋ ਜਿਸ ਪਰਮੇਸ਼ਰ ਨੇ ਇਹ ਸਰੀਰ ਦੇ ਅੰਦਰ ਸਵਾਸਾਂ ਨੂੰ ਸੋ ਪਾਉਣ ਨੂੰ ਟਿਕਾ ਕੇ ਰੱਖਿਆ ਹੋਇਆ ਆਪਣੇ ਹੁਕਮ ਦੇ ਅੰਦਰ
ਜੇਨ ਕਲਾ ਮਾਤ ਗਰਭ ਪ੍ਰਤਪਾਲਨ
ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ ਪ੍ਰਤਪਾਲਾ ਕੀਤੀ ਹੈ ਜਿੱਥੇ ਮਾਤਾ ਦੇ ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ ਉੱਥੇ ਇਹ ਫੁੱਲ ਨਾਲ ਵੀ ਨਰਮ ਤੇ ਜਿੱਥੇ ਇਹ ਕੋਮਲ ਸੀ ਇਸ ਦੀ ਰੱਖਿਆ ਕੀਤੀ ਪ੍ਰਤਪਾਲ ਮਾਤਾ ਉਧਰ ਰੱਖ ਹੈ ਲਗਨ ਦੇ ਇਤਨਾ ਸੇਕ ਸੋਈ ਸਵਾਮੀ ਇਹਾਂ ਰੱਖ ਹੈ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰਕੇ
ਨਹਿ ਛੇਦੰਤ ਜਠਰ ਰੋਗਣ
ਨਹਿ ਨਹੀਂ ਛੇਦੰਤ ਨਾਸ਼ ਕਰਦੀ ਮਾਤਾ ਦੇ ਜਠਰ ਪੇਟ ਦੀ ਜਿਹੜੀ ਅੱਗ ਹੈ ਤੇ ਰੋਗ ਜਿਹੜੇ ਹਨ ਅਨੇਕ ਪ੍ਰਕਾਰ ਦੇ ਮਾਤਾ ਦੇ ਗਰਭ ਦੇ ਅੰਦਰ ਰੋਗ ਵੀ ਨਹੀਂ ਕਿਸੇ ਪ੍ਰਕਾਰ ਨਾਸ਼ ਕਰ ਸਕਦੇ ਤੇ ਮਾਤਾ ਦੇ ਗਰਭ ਦੇ ਅੰਦਰ ਜਿਹੜੇ ਕਿਰਮ ਹਨ ਉਹ ਵੀ ਨਹੀਂ ਖਾ ਸਕਦੇ ਇਸ ਜੀਵ ਦੇ ਤਾਂ
ਸਰੋਵਰ
ਉਸ ਪਰਮੇਸ਼ਰ ਨੇ ਆਪਣੀ ਕਲਾ ਸ਼ਕਤੀ ਦੇ ਨਾਲ ਅਸੰਭਵ ਟਿਕਾ ਕੇ ਰੱਖਿਆ ਹੋਇਆ ਇਹਨਾਂ ਸੱਤਾਂ ਹੀ ਸਰੋਵਰਾਂ ਨੂੰ ਸੱਤਾਂ ਹੀ ਸਮੁੰਦਰਾਂ ਨੂੰ ਉਸ ਪਰਮੇਸ਼ਰ ਨੇ ਆਪਣੀ ਸ਼ਕਤੀ ਵਿੱਚ ਇਹਨਾਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ।
ਨਾਨਕ ਨਹਿ ਸ਼ਜੰਤ ਤਰੰਗ ਤੋਇਣ
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਤੋਇਣਾ ਜਿਹੜਾ ਪਾਣੀ ਹੈ ਨਾ ਇਸ ਦੀਆਂ ਤਰੰਗ ਲਹਿਰਾਂ ਨਹਿਚ ਜੰਤ ਨਹੀਂ ਨਾਸ਼ ਕਰਦੀਆਂ ਧਰਤੀ ਨੂੰ ਨਹੀਂ ਡੋਬਦੀਆਂ ਆਪਣੇ ਵਿੱਚ ਉਸ ਵਾਹਿਗੁਰੂ ਨੇ ਆਪਣੇ ਹੁਕਮ ਦੇ ਅੰਦਰ ਟਿਕਾ ਕੇ ਰੱਖਿਆ ਹੋਇਆ ਹੈ। ਸੋ ਉਸ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਓ ਜਿਸ ਨੇ ਆਪਣੇ ਹੁਕਮ ਵਿੱਚ ਸਭ ਤੱਤਾਂ ਨੂੰ ਰੱਖਿਆ ਹੋਇਆ ਹੈ ਉਸ ਦੇ ਹੁਕਮ ਵਿੱਚ ਸਾਰੇ ਇਹ ਕਿਰਿਆ ਕਰ ਰਹੇ ਹਨ ਵਿਰੋਧੀ ਤੱਤ ਵੀ ਉਸ ਦੇ ਹੁਕਮ ਵਿੱਚ ਹੀ ਚੱਲਦੇ ਹਨ। ਜੇਨ ਕਲਾ ਧਾਰਿਓ ਆਕਾਸ਼ ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਦੇ ਹਿਰਦੇ ਅੰਦਰ ਆਕਾਸ਼ ਜੋ ਚਿਦਾਕਾਸ਼ ਹੈ ਉਸ ਨੂੰ ਸਾਖਿਆਤ ਕਰਕੇ ਟਿਕਾਇਆ
ਹੋਇਆ
ਸੋ ਮਾਤਾ ਦਾ ਗਰਭ ਜਿਹੜਾ ਹੈ ਇਹ ਤਾਂ ਇੱਕ ਲੱਕੜ ਦੀ ਨਿਆਈ ਹੈ ਸੋ ਇਸ ਦੇ ਅੰਦਰ ਸੋ ਜਿਹੜੀ ਇਹ ਸਮਾਨ ਅਗਨੀ ਦੀ ਨਿਆਈ ਸੋ ਜਿਹੜੇ ਹਨ ਇਹ ਜੀਵ ਵਿੱਚ ਟਿਕਾ ਕੇ ਰੱਖੇ ਹੋਏ ਨੇ ਆਕਾਸ਼ ਬੇਸਤ ਇਸੇ ਤਰ੍ਹਾਂ ਜਿਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਸੋ ਇਹ ਲੱਕੜ ਆਦਿਕਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਵੀ ਸਮਾਨ ਅਗਨੀ ਟਿਕਾ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਕਾਸ਼ ਦੀ ਨਿਆਈ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਦੇ ਅੰਦਰ ਬ੍ਰਹਮ ਅਭਿਆਸ ਰੂਪੀ ਅਗਨੀ ਟਿਕਾ ਕੇ ਆਪ ਰੱਖਿਆ ਹੋਇਆ ਹੈ।
ਜੇਨ ਕਲਾ ਸੱਸ ਸੂਰ ਨਖਤਰ ਜੋਤਿਆਂ
ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਸੱਸ ਵੈਰਾਗ ਸੂਰਜ ਜਿਹੜਾ ਗਿਆਨ ਨਖਿਆਤਰ ਸਭ ਸ਼ੁਭ ਗੁਣਾਂ ਨੂੰ ਸੋ ਟਿਕਾ ਕੇ ਰੱਖਿਆ ਹੋਇਆ ਜਿਹੜੇ ਚਮਕੀ